ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਆਇਆ ਦੇ ਮਾਂ ਵਾਕ ਅਨੁਸਾਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੇ ਹਨ। ਅੱਜ ਦੇ ਪਾਵਨ ਸ਼੍ਰੀ ਮੁਖ ਵਾਕ 713 ਅੰਗ ਤੋਂ ਪ੍ਰਾਰੰਭ ਹੋ ਕੇ 714 ਅੰਗ 'ਤੇ ਸੰਪੂਰਨ ਹੁੰਦੇ ਹਨ। ਮਹਾਨ ਪਰਉਪਕਾਰੀ ਸ਼ਾਂਤੀ ਦੇ ਸੋਮੇ ਨਾਮ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਟੋਡੀ ਰਾਗਣੀ ਦੇ ਅੰਦਰ ਦੂਜੇ ਘਰ ਸੁਰਤਾਲ ਦੇ ਵਿੱਚ ਪਾ ਕੇ ਦੋ ਦੋ ਪਦਿਆਂ ਵਾਲੇ ਛੋਟੇ ਜੋ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਹਨ, ਉਹਨਾਂ ਸ਼ਬਦਾਂ ਵਿੱਚੋਂ ਇਹ ਪੰਜਵਾਂ ਸ਼ਬਦ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਰਸਨਾ ਜਿਹੜੀ ਸਾਡੀ ਹੈ, ਜ਼ੁਬਾਨ ਹੈ, ਵਾਹਿਗੁਰੂ ਪਰਮੇਸ਼ਰ ਦੇ ਜੇਕਰ ਗੁਣ ਗਾਇਨ ਕਰਨ ਲੱਗ ਪੈਂਦੀ ਹੈ ਤਾਂ ਫਿਰ ਇਹਨੂੰ ਕੀ ਪ੍ਰਾਪਤੀ ਹੁੰਦੀ ਹੈ? ਉਹਨਾਂ ਸੁੱਖਾਂ ਦਾ, ਉਸ ਆਨੰਦ ਦਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਥਨ ਕਰਕੇ ਸਾਨੂੰ ਦੱਸ ਰਹੇ ਕਿ ਕਿੰਨੀਆਂ ਬਰਕਤਾਂ ਨੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਇਹ ਰਸਨਾ ਦੁਆਰਾ, ਜ਼ੁਬਾਨ ਦੁਆਰਾ ਗੁਣ ਗਾਉਣ ਨਾਲ ਪ੍ਰਾਪਤ ਹੁੰਦੀਆਂ ਨੇ। ਕਿੰਨਾ ਕੁ ਭਰੋਸਾਇਆ ਜਾ ਸਕਦਾ ਹੈ? ਸੋ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਹਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਰਸਨਾ ਜਿਹੜੀ ਸਾਡੀ ਜ਼ੁਬਾਨ ਹੈ, ਇਹਦੇ ਦੋ ਨਾਮ ਨੇ, ਜ਼ੁਬਾਨ ਜੀਬ, ਇਹ ਅਸੀਂ ਆਮ ਕਹਿੰਦੇ, ਅਤੇ ਦੂਜਾ ਰਸਨਾ ਹੈ ਜਿਹੜਾ ਪਿਆਰਾ ਅਤੇ ਸੋਹਣਾ ਨਾਮ ਹੈ। ਦੋਵੇਂ ਨਾਮ ਹੀ ਆਏ ਹਨ ਪਾਵਨ ਜਪਜੀ ਸਾਹਿਬ ਆਪਾਂ ਸੋ ਪੜ੍ਹਦੇ ਹਾਂ, ਇੱਕ ਦੂ ਜੀਬਾ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼, ਇਹ ਤਰਾਹੇ ਪਤ ਪਵੜੀਆ ਚੜੀਐ ਹੋਏ ਏਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ। ਮਹਾਰਾਜ ਸਾਹਿਬ ਨੇ ਜ਼ੁਬਾਨ ਜੀਬ ਵੀ ਵਰਤਿਆ ਹੈ। ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਆਇਆ ਹੈ, ਰਸਨਾ ਦੁਆਰਾ ਗੁਣ ਉਚਾਰਨ ਕਰਦਿਆਂ ਉਹਦੀਆਂ ਖੂਬੀਆਂ ਦਾ ਗਾਇਨ ਕਰਦਿਆਂ, ਉਹਨਾਂ ਨੇ ਫਿਰ ਏਡੀ ਵੱਡੀ ਮੰਗ ਰੱਖੀ, ਕਿਉਂਕਿ ਰਸ ਬੜਾ ਹੈ ਵਾਹਿਗੁਰੂ ਦੇ ਨਾਮ ਵਿੱਚ। ਜੇ ਲੱਗ ਜਾਵੇ ਤਾਂ ਉਹ ਅਕਹਿ ਰਸ ਆਉਂਦਾ ਹੈ, ਸਭ ਦੁਨੀਆਂ ਦੇ ਰਸਾਂ ਕਸਾਂ ਨੂੰ ਫਿੱਕੇ ਕਰ ਦਿੰਦਾ, ਪਿੱਛੇ ਛੱਡ ਦਿੰਦਾ ਹੈ। ਇਸ ਕਰਕੇ ਕਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਇੰਨੀ ਭੁੱਖ ਹੋ ਗਈ ਹੈ, ਸੋ ਇੱਕ ਦੂ ਜੀਬਾ ਲੱਖ ਹੋਏ, ਇਹ ਇੱਕ ਜ਼ੁਬਾਨ ਤੋਂ ਲੱਖਾਂ ਹੋ ਜਾਣ, ਲੱਖ ਹੋਏ ਲੱਖ ਵੀਸ, ਉਦੋਂ ਵੀ ਸੱਚੇ ਪਾਤਸ਼ਾਹ 20 ਲੱਖ ਬਣ ਜਾਵੇ। ਕਿੰਨੀ ਭੁੱਖ ਰੱਬ ਦੇ ਪਿਆਰਿਆਂ ਦੇ ਅੰਦਰ ਹੁੰਦੀ ਨਾਮ ਦੀ, ਜਿਨ੍ਹਾਂ ਨੂੰ ਰਸ ਆ ਜਾਂਦਾ ਹੈ। ਵਾਹਿਗੁਰੂ ਇਹਦੇ ਵਿੱਚ ਬੜਾ ਬਲ ਆ, ਬੜੀ ਬਰਕਤ ਹੈ। ਔਰ ਅਸ਼ਾਂਤ ਰਹਿਣਾ, ਦੁਖੀ ਰਹਿਣਾ ਹਿਰਦੇ ਦਾ, ਮਨ ਦਾ, ਇਹ ਤਨ ਦਾ ਸੜਨਾ, ਅਸ਼ਾਂਤ ਰਹਿਣਾ, ਉਹ ਜਿਹੜਾ ਅਸਲ ਆਨੰਦ ਹੈ ਆ ਆਪਣੇ ਆਤਮਾ ਦਾ ਆਨੰਦ, ਉਹਦੇ ਤੱਕ ਨਾ ਪਹੁੰਚ ਹੋਣੀ, ਇਹ ਵੀ ਦੋਸ਼ੇ ਨੂੰ ਹੀ ਆਉਂਦਾ ਹੈ। ਇਹ ਸਾਡੀ ਰਸਨਾ ਨੂੰ, ਜ਼ੁਬਾਨ ਨੂੰ ਹੀ ਆਉਂਦਾ ਹੈ। ਉਹ ਤਾਂ ਆਉਂਦਾ ਵੀ ਜਦੋਂ ਵਾਹਿਗੁਰੂ ਦੇ ਗੁਣ ਗਾਉਣੇ ਭੁੱਲੀ ਰਹਿੰਦੀ ਹੈ, ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦੀ, ਨਹੀਂ ਉਹਦੇ ਨਾਲ ਜੁੜਦੀ, ਉਹਨਾਂ ਚਿਰ ਫਿਰ ਔਗੁਣਾਂ ਦੇ ਵਿੱਚ ਪ੍ਰਵਿਰਤ ਹੋਈ ਰਹਿੰਦੀ ਹੈ, ਜਿਹੜੇ ਉਲਟ ਵਿਰੋਧੀ ਤੱਤ ਨੇ ਨਾਮ ਦਾ। ਸੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਰਸਨਾ ਦੁਆਰਾ ਇਹ ਸਰੀਰ ਸਾਰਾ ਹੀ ਨਿਹਾਲ ਹੋ ਜਾਵੇ, ਸਫਲਾ ਹੋ ਜਾਵੇ। ਧਾਰਨ ਕੀਤਾ ਹੋਇਆ ਇਹਦੇ ਨਾਲ ਕਰਨਾ ਕੀ ਚਾਹੀਦਾ? ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਗੁਣਾਂ ਦਾ ਗਾਇਨ ਕਰਨਾ ਚਾਹੀਦਾ। ਅਤੇ ਜਿਹਨਾਂ ਨੇ ਗਾਇਨ ਕੀਤਾ, ਜਿਹੜੀ ਰਸਨਾ ਕਰਦੀ ਆ, ਉਹਨੂੰ ਪ੍ਰਾਪਤੀ ਕੀ ਹੁੰਦੀ? ਭਾਵੇਂ ਉਹ ਆਨੰਦ ਨੂੰ ਕਿਹਾ ਨਹੀਂ ਜਾ ਸਕਦਾ, ਰੱਬ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਜੋ ਇਹ ਰਸਨਾ ਦੇ ਬਲਬੂਤੇ ਪ੍ਰਾਪਤ ਕਰਦੇ ਨੇ। ਹੁਣ ਤਾਂ ਇਹ ਵੀ ਇਸ ਗੱਲ 'ਤੇ ਵੀ ਜ਼ੋਰ ਲੱਗਾ ਵੀ ਇੱਕ ਵਾਰ ਕਹਿ ਲਓ, ਦੂਜੀ ਵਾਰ ਕਹਿਣ ਦੀ ਕੀ ਲੋੜ ਆ? ਇਹੋ ਜਿਹੇ ਵੀ ਗਿਆਨਾਂ ਸੋਂ ਖਰੜ ਗਿਆਨੀ ਪੈਦਾ ਹੋ ਗਏ ਨੇ, ਬੜੇ ਪੰਥ ਵਿੱਚ ਏਜੰਸੀਆਂ ਨੇ ਵਾੜ ਦਿੱਤੇ ਨੇ ਸਾਡੇ ਵਿੱਚ ਵੀ ਇਹ ਤਾਂ ਤੋਤਾ ਰਟਨ ਆ। ਹੁਣ ਜਿਨ੍ਹਾਂ ਕੀਤਾ ਅਭਿਆਸ ਰਸ ਤੇ ਉਹਨਾਂ ਨੂੰ ਹੀ ਆਉਣਾ ਹੈ ਨਾ, ਵਾਰ ਵਾਰ ਆਲਸ ਛੱਡ ਕੇ ਦ੍ਰਿੜ ਹੋ ਗਏ ਜੇ, ਕਿੰਨੀ ਤਾਕਤ ਸੀ ਉਹਨਾਂ ਵਿੱਚ, ਬਸ ਉਹਨਾਂ ਨੂੰ ਇਹੋ ਹੀ ਡਰ ਆ ਵੀ ਉਹ ਨਾ ਪੈਦਾ ਹੋਣ, ਤਾਕਤ ਵਾਲੇ ਨਾ ਪੈਦਾ ਹੋਣ। ਹੋਰ ਬਹੁਤ ਚਾਹੀਦੇ, ਡੇਰੇ ਬਣਾ ਕੇ ਪੂਜਾ ਕਰਾਉਣ ਵਾਲੇ, ਗੱਡੀਆਂ ਦੇ ਸੁੱਖ ਲੈਣ ਵਾਲੇ। ਸੋ ਉਹੋ ਜਿਹੇ ਨਾਮ ਦੇ ਅਭਿਆਸੀ ਤੱਤ ਖਾਲਸਾ ਨਾ ਪੈਦਾ ਹੋ ਜਾਵੇ ਜਿਹੜਾ ਸਾਡੀਆਂ ਜੜ੍ਹਾਂ ਨੂੰ ਤੇਲ ਪਾਵੇ, ਇਹੋ ਤਾਂ ਡਰ ਆ ਉਹਨਾਂ ਨੂੰ। ਸੋ ਇਸ ਕਰਕੇ ਸਾਧ ਸੰਗ ਜੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਤੋਤਾ ਰਟਨ ਆ, ਕੀ ਲੋੜ ਆ ਵਾਰ ਵਾਰ ਵਾਹਿਗੁਰੂ ਕਰਨ ਦੀ, ਨਾਮ ਜਪਣ ਦੀ। ਸੋ ਕਿੱਡਾ ਕੁ ਬਲ ਆ ਜਾਂਦਾ, ਕਿੰਨਾ ਕੁ ਆਨੰਦ ਆ ਇਹ ਸੱਚੇ ਪਾਤਸ਼ਾਹ ਜੀ ਦਰਸਾ ਰਹੇ। ਇਹ ਤਾਂ ਜਿਨ੍ਹਾਂ ਨੂੰ ਆਇਆ ਉਹਨਾਂ ਨੂੰ ਹੀ ਪਤਾ ਹੈ, ਜਿਹੜੇ ਖਾਂਦੇ ਨੇ ਰਸ ਲੈਂਦੇ ਨੇ ਮਿੱਠ, ਜਿਨ੍ਹਾਂ ਗੁੜ ਪਾਇਆ ਉਹਨਾਂ ਰਸ ਮਾਣਿਆ, ਉਹਨਾਂ ਮਿੱਠਾ ਰਸ ਨਾਮ ਦਾ ਚੱਖਿਆ। ਸਮਾਧੀ ਦੇ ਵਿੱਚੋਂ ਹੀ ਕੁਰਬਾਨੀ ਨਿਕਲਦੀ ਹੈ, ਇਹ ਰਸਨਾ ਸਮਾਧੀ ਵਿੱਚ ਵੀ ਲੈ ਜਾਂਦੀ ਹੈ ਖਾਲਸੇ। ਸੋ ਜੇ ਇਹਦੇ ਦੁਆਰਾ ਨਾਮ ਜਪਦਾ ਹੈ ਅਤੇ ਪੰਜ ਕਕਾਰ ਪਾਏ ਨੇ ਤਾਂ ਹੀ ਸੰਤ ਛਪਾਈ ਹੈ। ਸੋ ਇਸ ਕਰਕੇ ਅੱਜ ਸਮਾਧੀ ਵਾਲਾ ਹੈ ਨਹੀਂ ਘਾਟ ਇਸ ਗੱਲ ਦੀ ਹੈ, ਤਾਂ ਜਿਹੜੇ ਐੜਾ ਤਾਂ ਇਹਨਾਂ ਦੇ ਨਾਂ ਕੱਟਿਆ ਹੀ ਹੈ ਨਾ ਮੂਹਰਿਓਂ ਸਿਆਣਿਆਂ ਨੇ, ਤਾਂ ਐੜਾ ਕੱਟ ਕੇ ਅਤੇ ਕਾਲੀ ਦਲ ਆ ਕਾਲੀ ਦਲ, ਤਾਂ ਹੀ ਇਹ ਕਾਮਯਾਬ ਆ। ਅਤੇ ਅੱਜ ਸਮਾਧੀ ਵਾਲਾ ਹੈ ਨਹੀਂ ਕੋਈ ਗੁਰੂ ਦਾ ਪਿਆਰਾ, ਸਵਾਸ ਆ ਜਪਣ ਵਾਲਾ ਭਗਤੀ ਵਾਲਾ। ਹੋਰ ਬੜੇ ਫਿਰਦੇ ਨੇ ਜਿਹੜੇ ਇਹਨਾਂ ਦੇ ਪੈਰਾਂ 'ਚ ਡਿੱਗੀ ਜਾਂਦੇ ਨੇ, ਲਿਬਾਸ ਪਾਇਆ ਹੋਇਆ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਵਾਰ ਵਾਰ ਇਹੋ ਹੀ ਕਿਹਾ ਵੀ ਜੇ ਤੂੰ ਤਰੱਕੀ ਚਾਹੁੰਦਾ, ਜੇ ਕੋਈ ਧਰਮ ਦੀ ਵੀ ਕਮਾਈ ਕਰਨੀ ਹੈ, ਕੋਈ ਨਾਮ ਬਣਾਉਣਾ ਚਾਹੁੰਦਾ, ਤਾਂ ਵਾਰ ਵਾਰ ਜਪ ਤਾਕਤ ਤਾਂ ਸਾਰੀ ਉਹਦੇ ਵਿੱਚ ਹੀ ਹੈ ਨਾ, ਮਾਲਕ ਤਾਂ ਉਹੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਰਸਨਾ ਦੁਆਰਾ ਇਹਦੇ ਦੋ ਨਾਮ ਨੇ ਅਤੇ ਇਹ ਸਾਧ ਸੰਗਤ ਜੀ ਸਾਡੇ ਸਰੀਰ ਦੇ ਜਿਹੜੇ ਪਰਮ ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਹਨ, ਉਹਨਾਂ ਵਿੱਚੋਂ ਇਹ ਦੋਵਾਂ 'ਚ ਹੀ ਆਉਂਦੀ ਹੈ ਰਸਨਾ ਜ਼ੁਬਾਨ। ਇਹ ਕਰਮ ਇੰਦਰੇ ਵਿੱਚ ਵੀ ਆਉਂਦੀ ਹੈ, ਕਰਮ ਇੰਦਰਾ ਉਹਨੂੰ ਕਹਿੰਦੇ ਜਿਹਦੇ ਦੁਆਰਾ ਆਪਾਂ ਕਰਮ ਕਰਦੇ ਹਾਂ, ਕੰਮ ਕਰਦਾ ਹੋਵੇ ਜਿਹੜਾ। ਸੋ ਜਦੋਂ ਇਹ ਬੋਲਦੀ ਹੈ, ਬੋਲਣ ਦਾ ਕੰਮ ਆ, ਇਹ ਬਹੁਤ ਵੱਡਾ ਕੰਮ ਆ, ਜਿੰਨੀ ਕਿਰਿਆ ਹੋ ਰਹੀ ਬੋਲ ਚਾਲ ਨਾ ਹੋ ਰਹੀ ਹੈ, ਜ਼ੁਬਾਨ ਬੋਲਦੀ ਹੈ ਕਰਮ ਇੰਦਰਾ। ਅਤੇ ਜਦੋਂ ਕੁਝ ਚੀਜ਼ ਬਣ ਜਾਂਦੀ ਹੈ, ਕਹਿੰਦੇ ਵੇਖ ਲਵੋ ਵੀ ਲੂਣ ਹੈਗਾ ਪੂਰਾ ਕਿ ਨਹੀਂ, ਘੱਟ ਤਾਂ ਨਹੀਂ ਕਿਤੇ, ਚੱਖ ਲਓ। ਉਦੋਂ ਫਿਰ ਥੋੜ੍ਹਾ ਜਿਹਾ ਮੂੰਹ ਨੂੰ ਲਾ ਕੇ ਜੀਭ ਨੂੰ ਜ਼ੁਬਾਨ 'ਤੇ ਜਦੋਂ ਰੱਖੀਦਾ, ਕਹਿੰਦਾ ਪੂਰਾ ਹੈ, ਠੀਕ ਹੈ ਠੀਕ। ਸੋ ਜਦੋਂ ਰਸਾਂ ਕਸਾਂ ਦਾ ਗਿਆਨ ਦਿੰਦੀ ਹੈ ਵੀ ਕੌੜਾ ਹੈ, ਕਸੈਲਾ ਹੈ, ਮਿੱਠਾ ਹੈ ਕਿ ਖੱਟਾ ਹੈ, ਉਦੋਂ ਇਹ ਗਿਆਨ ਇੰਦਰਾ ਹੈ, ਇਹ ਦੋਵਾਂ ਦੇ ਵਿੱਚ ਇੱਕ ਆਉਂਦੀ ਹੈ, ਗਿਆਨ ਇੰਦਰਾ ਵੀ ਅਤੇ ਕਰਮ ਇੰਦਰਾ ਵੀ ਹੈ। ਅਤੇ ਜੇਕਰ ਕਿਤੇ ਇਹ ਕਰਮ ਇੰਦਰਾ ਜਿਹੜਾ ਵਾਹਿਗੁਰੂ ਦੀ ਭਗਤੀ ਕਰਨ ਵਿੱਚ ਲੱਗ ਜਾਵੇ, ਗੁਰੂ ਦਾ ਬਖਸ਼ਿਆ ਨਾਮ ਇਹਦੇ 'ਤੇ ਆ ਜਾਵੇ, ਇਹਦੇ 'ਤੇ ਟਿਕ ਜਾਵੇ, ਇਹਦੀ ਪ੍ਰੀਤ ਬਣ ਜਾਵੇ, ਅਤੇ ਫਿਰ ਜਿੰਨੇ ਰਸਾਂ ਕਸਾਂ ਨੂੰ ਮਾਣਦੀ ਹੈ, ਬੋਲਦੀ ਹੈ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਤਾਂ ਵੀ ਦੁੱਖ ਹੀ ਦੁੱਖ, ਤਾਂ ਵੀ ਝਗੜੇ ਖੜ੍ਹੇ ਹੁੰਦੇ ਨੇ। ਜੇ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੀ ਇਹ ਜ਼ੁਬਾਨ, ਉਹ ਨਾਮ ਨਹੀਂ ਬੋਲਦੀ, ਤਾਂ ਫਿਰ ਕਰੂਗੀ ਨਿੰਦਿਆ, ਫਿਰ ਕਰੂਗੀ ਚੁਗਲੀ, ਕਿਸੇ ਦੀ ਚੁਗਲੀ ਕਰਕੇ ਤਾਂ ਝੱਟ ਹੀ ਕੰਮ ਵਿਗਾੜ ਦੂ। ਸੋ ਫਿਰ ਔਗਣਾਂ ਦਾ ਭਾਰ ਹੀ ਚੁੱਕਣਾ ਨਾ ਇਹ ਸਰੀਰ 'ਤੇ ਨੇ, ਔਰ ਫਿਰ ਕਰੂਗੀ ਆਪਣੀ ਵਡਿਆਈ। ਜਿਹੜਾ ਕੋਈ ਚੰਗਾ ਕਰਮ ਸੱਚੇ ਪਾਤਸ਼ਾਹ ਨੇ ਕਰਾਇਆ ਹੁੰਦਾ, ਉਹਦੀ ਆਪਣੀ ਪ੍ਰਦਰਸ਼ਨੀ ਲਾਊਗੀ ਫਿਰ, ਇਹ ਬਿਨਾਂ ਪੁੱਛਿਆ ਕਿਸੇ ਤੋਂ, ਵਾਹਿਗੁਰੂ ਦੀ ਉਸਤਤੀ ਛੱਡ ਕੇ ਅਕਾਲ ਪੁਰਖ ਦੀ। ਨਿੰਦਿਆ ਅਤੇ ਆਪਣੀ ਉਸਤਤ ਵਿੱਚ, ਪਰਾਏ ਦੀ ਨਿੰਦਿਆ ਵਿੱਚ ਲੱਗੇਗੀ, ਚੁਗਲੀ ਕਰੇਗੀ, ਫਿੱਕਾ ਬੋਲ ਬੋਲੇਗੀ, ਕੌੜਾ ਬੋਲੇਗੀ, ਕਿਸੇ ਦਾ ਹਿਰਦਾ ਢਾਊਗੀ। ਸੋ ਕਿਸੇ ਨੂੰ ਦਿਲ ਤੋੜੇਗੀ ਕਿਸੇ ਦਾ, ਕਠੋਰ ਬੋਲੇਗੀ। ਇਹਦੇ ਵਿੱਚ ਇਹ ਔਗਣ ਨੇ, ਵਾਹਿਗੁਰੂ ਦਾ ਨਾਮ, ਬਾਣੀ ਦਾ ਰਸ ਜੇ ਨਾ ਲਿਆ ਤਾਂ ਸ਼ਬਦ ਦਾ ਇਹਨੇ, ਫਿਰ ਉਹ ਤਾਂ ਪਏ ਨੇ ਨਾ ਇਹਦੇ ਵਿੱਚ ਭਾਰੂ ਨੇ ਇਹਦੇ 'ਤੇ, ਔਰ ਹੋਰ ਵੀ ਬੜੇ ਔਗਣ ਨੇ ਇਹਦੇ ਵਿੱਚ। ਅਤੇ ਦੂਜਾ ਇਹ ਆ ਵੀ ਰਸਨਾ ਜਿਹੜੀ ਆ ਰਸਾਂ ਕਸਾਂ ਨੂੰ ਲੈਂਦੀ ਹੋਈ ਰੱਜੂਗੀ ਨਹੀਂ। ਜੇ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੀ ਫਿਰ ਇਹਨੂੰ ਸ਼ਾਂਤੀ ਵੀ ਨਹੀਂ ਆਉਣੀ। ਤਿੰਨ ਸ਼ਬਦ ਮਹਾਰਾਜ ਵਰਤ ਰਹੇ ਨੇ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਤਿੰਨ ਸ਼ਬਦ ਵਰਤ ਰਹੇ ਨੇ ਜਿਨ੍ਹਾਂ ਗੁਣ ਗਾਇਆ ਜਿਹੜੀ ਰਸਨਾ ਨੇ। ਫਿਰ ਇਹਦੇ ਵਿੱਚ ਨਾ ਸ਼ਾਂਤੀ ਆਵੇਗੀ ਰਸਾਂ ਕਸਾਂ ਨੂੰ ਖਾਣ ਦੀ। ਸਭ ਕੁਝ ਹੁੰਦਿਆਂ ਹੈਰਾਨ ਹੋ ਜਾਈਦਾ ਮੇਲਿਆਂ, ਜੋੜ ਮੇਲਿਆਂ ਦੇ ਵਿੱਚ ਵੀ ਅਨੰਦਪੁਰ ਸਾਹਿਬ ਦਾ ਜਿਹੜਾ ਜੋੜ ਮੇਲਾ ਹੁੰਦਾ ਹੈ ਹੋਲਾ ਮਹੱਲਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਵੀ ਅਸਲ ਪਿੰਡ ਤਾਂ ਉਹੀ ਹੈ ਸਾਡਾ ਖਾਲਸੇ ਦਾ ਜਿੱਥੇ ਸਾਨੂੰ ਸਾਜਿਆ ਗਿਆ। ਬੱਚਿਆਂ ਨੂੰ ਲੈ ਕੇ ਜਾਈਦਾ ਹਰ ਵਾਰ, ਜੇ ਪੇਪਰ ਨਾ ਵਿੱਚ ਆਉਣ ਤਾਂ ਕਿਤੇ ਪੇਪਰ ਆ ਜਾਂਦੇ ਆ, ਹਰ ਵਾਰ ਜਾਂਦੇ ਹਾਂ ਅਸੀਂ, ਜੇ ਉੱਥੇ ਹੋਈਏ ਜੇ ਬਾਹਰ ਹੋਈਏ ਤਾਂ ਰਹਿ ਜਾਈਦਾ ਵਾ। ਪਰ ਉੱਥੇ ਵੇਖਿਆ ਸਾਧ ਸੰਗ ਜੀ ਕੋਈ 150-200 ਲੰਗਰ ਹੁੰਦਾ ਹੈ, ਘੱਟੋ ਘੱਟ 200 ਲੰਗਰ। ਅਤੇ ਇੱਕ ਵਾਰ ਇੱਕ ਗੁਰਮੁਖ ਨੇ ਉੱਥੇ ਵੇਖਦਿਆਂ ਵੀ 100 ਆਪਣਾ ਕੈਂਟਰ ਜਿਹੜਾ ਸੀ ਰੋਪੜ ਤੋਂ ਸੰਤਰਿਆਂ ਦਾ ਲੈ ਆਇਆ, ਇੱਕ ਡੇਰੇ ਦੇ ਵਿੱਚ ਕੈਂਟਰ ਸੰਤਰਿਆਂ ਦਾ। ਉਹ ਜਦੋਂ ਉਹਨੇ ਲਿਆ ਕੇ ਖੜਾਇਆ ਅਤੇ ਉਸੇ ਡੇਰੇ ਦੇ ਵਿੱਚ ਖੀਰਾਂ ਦੇ ਲੰਗਰ ਮਾਰ ਤਰੇ ਦੀ ਜਲੇਬੀਆਂ ਵਰਤ ਰਹੀਆਂ ਨੇ, ਬੇਅੰਤ ਤਰ੍ਹਾਂ ਦਾ ਲੰਗਰ ਚੱਲ ਰਿਹਾ। ਅਤੇ ਜਦੋਂ ਉਹਨੇ ਲਿਆ ਕੇ ਖੜਾਇਆ ਅਤੇ ਐਸੀ ਹੋਲੀ ਪਾਈ ਲੋਕਾਂ ਨੇ, ਐਸੀ ਹੋਲੀ ਪਾਈ ਸੰਗਤ ਨੇ ਵੀ ਇੰਨੀ ਵੀ ਸ਼ਾਂਤੀ ਨਹੀਂ ਸੀ, ਹੱਦ ਹੋ ਗਈ। ਇਹਦੀ ਭੁੱਖ ਕਿੰਨੀ ਹੈ ਰਸਨਾ ਦੀ ਜੇ ਵਾਹਿਗੁਰੂ ਦਾ ਨਾਮ ਨਹੀਂ ਹੈ। ਇੰਨੀ ਸ਼ਾਂਤੀ ਨਹੀਂ ਵੇਖੀ ਵੀ ਉਹ ਜਿਹੜੇ ਸੰਤਰੇ ਸੀ ਕੋਈ ਚੌਥਾ ਹਿੱਸਾ ਹੀ ਲੋਕਾਂ ਦੇ ਹੱਥ ਲੱਗੇ, ਤਿੰਨ ਹਿੱਸਿਆਂ ਜੂਸ ਹੀ ਕੱਢਤਾ ਉੱਥੇ ਪੈਰਾਂ ਵਿੱਚ, ਜੂਸ ਹੀ ਕੱਢਤਾ ਲੋਕਾਂ ਨੇ। ਹੈਰਾਨ ਹੋਏ ਅਸੀਂ ਵੇਖ ਕੇ, ਹੱਸੀ ਜਾਣ ਉੱਥੇ ਸਿੰਘ ਵੀ ਵੇਖੋ ਇੱਥੇ ਖਾਣ ਪੀਣ ਨੂੰ ਕੁਛ ਮਿਲਦਾ ਨਹੀਂ, ਇੰਨੀ ਇਹਦੇ ਅੰਦਰ ਭੁੱਖ ਹੁੰਦੀ ਹੈ, ਮਤਲਬ ਇਹ ਰੱਜਦੀ ਨਹੀਂ ਕਦੇ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਨਾ ਜੇ ਰੱਜੂਗੀ ਤਾਂ ਵਾਹਿਗੁਰੂ ਦੇ ਨਾਮ ਨਾਲ ਰੱਜੂਗੀ। ਸਾਦੀ ਜੀ ਬਿਨਾਂ ਰੱਜੀ ਆ ਕਰ ਭੋਗ ਬਿਲਾਸੇ, ਇਹ ਨਹੀਂ ਕਦੇ ਰੱਜੀ ਖਾ ਖਾ ਕੇ, ਕਦੇ ਨਹੀਂ ਇਹਨੇ ਕਿਹਾ ਵੀ ਬਸ ਬਸ ਬਸ। ਸੋ ਬਣੇ ਹੋਣ ਪਦਾਰਥ, ਇੱਥੋਂ ਤੱਕ ਵੀ ਵੇਖਿਆ ਵੀ ਉੱਥੇ ਫੋਨ 'ਤੇ ਦੋ, ਇੱਕ ਫੋਨ 'ਤੇ ਲੱਗਾ ਗੁਰਦੁਆਰੇ ਦੇ ਗੇਟ ਤੋਂ ਕਥਾ ਕਰਕੇ ਬਾਹਰ ਨਿਕਲਦੇ ਹੀ ਐਪ ਸਪੋਰਟ ਉਹ ਕਰੀ ਗਿਆ ਵੀ ਹਾਂ ਕਿਵੇਂ ਹੈ, ਆਂਦਾ ਇੱਧਰ ਬਹੁਤ ਵਧੀਆ, ਅੱਜ ਇੱਧਰ ਆ ਜਾਓ। ਹੱਦ ਹੋ ਗਈ ਗੁਰੂ ਘਰ ਆ ਕੇ ਵੀ ਰਸ ਕਸ, ਅੱਜ ਇੱਧਰ ਆ ਜਾਓ। ਕਹਿਣ ਲੱਗਾ ਬਾਬੇ ਬੰਦਾ ਸਿੰਘ ਬਹਾਦਰ ਜਿਹੜਾ ਗੁਰਦੁਆਰਾ ਉੱਥੋਂ ਫੋਨ ਕਰ ਰਿਹਾ ਸੀ ਕੋਈ ਬੰਦਾ ਇੱਕ ਨੂੰ ਵੀ ਅੱਜ ਇੱਧਰ ਵਧੀਆ ਜੇ ਮਾਲ, ਅਤੇ ਉਹਨੇ ਚੱਕਿਆ ਸਾਈਕਲ ਉੱਧਰ ਜਾਵੜਿਆ, ਗਿਆ ਸੀ ਕਲੰਗੀਧਰ ਦਰਬਾਰ ਲੰਗਰ ਛਕਣ। ਇੰਨੀ ਇਹਦੇ ਅੰਦਰ ਭੁੱਖ ਆ, ਹੈਰਾਨ ਹੋ ਗਿਆ ਮੈਂ ਫੋਨ ਸੁਣ ਕੇ ਰਸਨਾ ਦੇ। ਇੱਥੇ ਆ ਕੇ ਇੱਥੇ ਅਤੇ ਨਾਮ ਦਾ ਰਸ ਆ ਜਾਵੇ ਸੱਚੇ ਪਾਤਸ਼ਾਹ ਕਰੇ, ਇੱਥੇ ਤਾਂ ਭੁੱਖ ਮਿਟ ਜਾਵੇ। ਸੋ ਕਿਉਂ ਕਿਹਾ ਸੱਚੇ ਪਾਤਸ਼ਾਹ ਨੇ ਵੀ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਇਹ ਰੱਜੂਗੀ ਵੀ ਤਾਂ ਰਸਨਾ, ਇਹ ਰਸਾਂ ਕਸਾਂ 'ਚੋਂ ਨਿਕਲੂਗੀ ਵੀ ਤਾਂ। ਇਸੇ ਕਰਕੇ ਕਿਹਾ ਨਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤਾ ਜਿਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਕਹਿ ਨਾਨਕ ਇਹੋ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਜਦੋਂ ਇਹਦੇ 'ਤੇ ਵਾਹਿਗੁਰੂ ਦੇ ਨਾਮ ਦਾ ਰਸ ਆ ਜਾਂਦਾ ਫਿਰ ਇਹ ਰੱਜ ਜਾਂਦੀ ਹੈ, ਫਿਰ ਮਨ ਨੂੰ ਵੀ ਸ਼ਾਂਤੀ ਆ ਜਾਂਦੀ, ਮਨ ਵੀ ਰੱਜ ਜਾਂਦਾ ਹੈ। ਪਵਾੜੇ 'ਤੇ ਸਾਡੇ ਸਾਰੇ ਇਸ ਦੇ ਨੇ ਨਾ। ਸੋ ਦੁੱਖ ਹੀ ਦੁੱਖ ਹੈ ਜੇ ਵਾਹਿਗੁਰੂ ਦੇ ਗੁਣਾਂ ਨੂੰ ਨਾ ਗਾਇਆ ਤਾਂ, ਇਹਦੇ 'ਤੇ ਨਾ ਆਇਆ ਬਾਣੀ ਦਾ ਅਭਿਆਸ ਸ਼ਬਦ ਦਾ ਰਸ, ਫਿਰ ਤਾਂ ਦੁੱਖ ਹੀ ਦੁੱਖ ਆ। ਕੋਈ ਨਾ ਕੋਈ ਪੁਆੜਾ ਪਾ ਦੇਵੇ ਦੰਦਾਂ ਦਾ ਅਤੇ ਰਸਨਾਂ ਦਾ। ਇੱਕ ਵਾਰ ਝਗੜਾ ਵੀ ਹੋ ਗਿਆ ਸੀ ਜਿਵੇਂ ਲਛਮੀ ਦਾ ਅਤੇ ਕਰਮਾਂ ਦਾ ਹੋਇਆ ਸੀ। ਕਰਮਾਂ ਕਿਹਾ ਸੀ ਬਲਵਾਨ ਆ, ਮਾਇਆ ਕਹਿਣ ਲੱਗੀ ਲਛਮੀ ਮੈਂ ਬਲਵਾਨ। ਲਛਮੀ ਹਾਰ ਗਈ ਸੀ ਦੰਦਾਂ ਦਾ ਅਤੇ ਜ਼ੁਬਾਨ ਦਾ ਝਗੜਾ ਹੋ ਗਿਆ ਇਸ ਤਰ੍ਹਾਂ। ਔਰ ਦੰਦਾਂ ਨੇ ਫਿਰ ਦੰਦ ਜਿਹੜੇ ਹਾਰ ਗਏ ਨੇ ਕਿਹਾ ਵੇਖ ਲਓ ਜੇ ਮੈਂ ਇੱਕ ਬੋਲ ਕੱਢ ਦਿੱਤਾ ਨਾ ਆਪਣਾ ਬੋਲ ਪਈ ਤਾਂ ਤੁਸੀਂ 32 ਦੇ 32 ਬਾਹਰ ਆ ਜਾਓਗੇ, ਇਹੋ ਜਿਹਾ ਮੁੱਕਾ ਮਰਾਉਂਗੀ ਅਗਲੇ ਤੋਂ ਮੂੰਹ ਦੇ ਉੱਪਰ। ਸੋ ਬਾਹਰ ਕੱਢ ਦੂ ਅਗਲਾ ਜਬਾੜਾ ਮਾਰ ਕੇ ਇੱਕ, ਮੇਰੇ 'ਚ ਇੰਨੀ ਤਾਕਤ ਹੈ। ਉਹ ਤਾਂ ਹੀ ਹੈ ਨਾ ਜੇ ਵਾਹਿਗੁਰੂ ਦਾ ਨਾਮ ਸੱਚੇ ਪਾਤਸ਼ਾਹ ਦਾ ਭੁੱਲ ਜਾਂਦਾ, ਜੇ ਸ਼ਬਦ ਦਾ ਰਸ ਨਾ ਆਇਆ ਫਿਰ ਤਾਂ ਦੁੱਖ ਹੀ ਦੁੱਖ ਆ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਰਸਨਾ ਦੁਆਰਾ ਜਿਹੜੇ ਗਾਉਂਦੇ ਨੇ ਵਾਹਿਗੁਰੂ ਦੇ ਨਾਮ, ਕੀ ਬਰਕਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਹਿੰਸਾ ਜਿਹੜੀ ਹੈ, ਹਿੰਸਾ ਉਹ ਵੀ ਤਿੰਨ ਤਰ੍ਹਾਂ ਦੀ ਹੈ ਸਾਧ ਸੰਗਤ। ਹਿੰਸਾ ਤੋਂ ਭਾਵ ਮਾਰਨਾ, ਕਿਸੇ ਨੂੰ ਕਤਲ ਕਰ ਦੇਣਾ ਗੁਨਾਹ ਹੈ, ਪਾਪ ਹੈ। ਜ਼ਾਲਮ ਨੂੰ ਮਾਰਨਾ ਪਾਪ ਨਹੀਂ ਹੈ। ਖਾਲਸਾ ਜ਼ਾਲਮ ਨੂੰ ਸੋਧਦਾ ਹੈ, ਨਾ ਕਿ ਕਿਸੇ ਨੂੰ ਐਵੇਂ ਦੁੱਖ ਦੇਵੇ। ਸੋ ਜਿਹੜੀ ਤਿੰਨ ਤਰ੍ਹਾਂ ਦੀ ਹਿੰਸਾ ਹੈ, ਪਾਪ ਗੁਨਾਹ ਮੰਨਿਆ ਹੈ, ਇਹ ਸਰੀਰ ਨੂੰ ਪਾ ਕੇ ਉਹ ਜਿਹੜੀ ਪਹਿਲੀ ਹਿੰਸਾ ਹੈ, ਉਹ ਕਿਸੇ ਦਾ ਪਹਿਲੀ ਮਨ ਕਰਕੇ ਹੈ ਵੀ ਜਿਹੜਾ ਕਿਸੇ ਦਾ ਬੁਰਾ ਚਿਤਵਨਾ, ਭੈੜੀ ਮਨਸ਼ਾ ਅੰਦਰ ਰੱਖਣੀ ਹੈ। ਸੋ ਪਰ ਕੋ ਬੁਰਾ ਜੋ ਚਿਤਵਨਾ, ਇੱਕ ਹਿੰਸਾ ਜਾਨੀ ਹੈ ਮਨ ਬਚਕਾਇਆ ਤੀਨ। ਚੂੜਾਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਜਿਨ੍ਹਾਂ ਦੀ ਸ਼ਾਮ ਨੂੰ ਕਥਾ ਆਪਾਂ ਕਰਦੇ ਹਾਂ ਗ੍ਰੰਥ ਦੀ, ਉਹ ਲਿਖਦੇ ਨੇ ਬੜੇ ਸੁੰਦਰ ਬਚਨ ਕਿ ਇੱਕ ਹਿੰਸਾ ਹੈ, ਇੱਕ ਹਿੰਸਾ ਜਾਨੀ ਹੈ, ਵਿਸ਼ੇਸ਼ ਕਰਕੇ ਹਿੰਸਾ ਜਿਹੜੀ ਉਹ ਜਾਣਨਾ ਕਰੋ ਵੀ ਤਿੰਨ ਤਰ੍ਹਾਂ ਦੀ ਹੈ, ਇੱਕ ਮਨ ਕਰਕੇ, ਦੂਜੀ ਬਚਨ ਜ਼ੁਬਾਨ ਕਰਕੇ ਬੋਲਾਂ ਕਰਕੇ, ਅਤੇ ਤੀਜੀ ਪ੍ਰਤੱਖ ਜਿਹੜੀ ਹੈ ਹੱਥਾਂ ਨਾਲ ਹਮਲਾ ਕਰਕੇ ਕਿਸੇ ਨੂੰ ਮਾਰ ਦੇਣ। ਇੱਕ ਹਿੰਸਾ ਜਾਨੀ ਹੈ ਮਨ ਬਚਕਾਇਆ ਤੀਨ। ਸੋ ਪਰ ਕੋ ਬੁਰਾ ਜੇ ਚਿਤਵਨਾ ਮਨ ਕੀ ਹਿੰਸਾ ਚੀਨ। ਕਹਿੰਦੇ ਜਿਹੜਾ ਪਰਾਏ ਦਾ ਬੁਰਾ ਚਿਤਵਨਾ ਨਾ, ਮਾੜਾ ਸੋਚਣਾ ਵਾ, ਇਹ ਮਨ ਦੀ ਹਿੰਸਾ, ਮਨ ਦੁਆਰਾ ਸਮਝ ਲਓ ਵੀ ਆਪਾਂ ਹਿੰਸਾ ਕਰ ਰਹੇ। ਔਰ ਦੂਜੀ ਜਿਹੜੀ ਹੈ, ਫਿੱਕਾ ਬੋਲ ਦੁਖਾਏ ਹੈ ਨਾਵੈ। ਫਿੱਕਾ ਬੋਲ ਕੇ ਜਿਹੜਾ ਕਿਸੇ ਦੇ ਹਿਰਦੇ ਨੂੰ ਦੁਖਾ ਦੇਣਾ ਵਾ, ਦਿਖਾਉਂਦਾ ਹੈ ਹਿੰਸਾ। ਬਚਨਨ ਕੀ ਕਹਿਲਾਵੈ, ਇਹ ਜ਼ੁਬਾਨ ਦੁਆਰਾ ਬੋਲਾਂ ਦੀ ਹਿੰਸਾ ਕਹਿਲਾਉਂਦੀ ਹੈ। ਕਿਸੇ ਦਾ ਹਿਰਦਾ ਢਾ ਦੇਣਾ, ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਥਨ ਕਰਦੇ ਨੇ ਕਿ ਹਿਆਓ ਨਾ ਕਹਿ ਠਾਹੇ, ਮਾਨਕ ਸਭ ਮੋਲਵੇ। ਸਾਰੇ ਮਾਨਸ ਜਿਹੜੇ ਮੋਲਕ ਨੇ, ਸਾਰਿਆਂ ਵਿੱਚ ਉਹਦੀ ਚੇਤਨ ਸੱਤਾ ਜੋਤ ਹੈ, ਵਾਹਿਗੁਰੂ ਵਾਸਾ ਹੈ। ਕਿਸੇ ਦਾ ਹਿਰਦਾ ਨਾ ਵੇਖੀ ਕਿਤੇ ਢਾ ਦੇਵੀਂ, ਬੜੇ ਮੋਲਕ ਨੇ ਸਾਰੇ। ਸੋ ਦੂਜੀ ਜਿਹੜੀ ਹੈ ਹਿੰਸਾ, ਉਹ ਬਚਨਾਂ ਦੀ ਹੈ। ਫਿੱਕਾ ਬੋਲ ਦੁਖਾਏ ਹੈ ਨਾਵੈ, ਹਿੰਸਾ ਬਚਨਨ ਕੀ ਕਹਿਲਾਵੈ। ਤੀਜੀ ਮਾਰਨ ਜੀਵਨ ਕੇਰੀ, ਇਨ ਕੋ ਤਿਆਗੈ ਹੋਇ ਬਿਨ ਦੇਰੀ। ਚੂੜਾਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਤੀਜੀ ਜਿਹੜੀ ਜੀਵਾਂ ਨੂੰ ਮਾਰ ਦੇਣਾ ਪ੍ਰਤੱਖ, ਹੱਥ ਚੁੱਕ ਕੇ ਕਿਸੇ 'ਤੇ ਹੱਲਾ ਬੋਲ ਦੇਣਾ, ਸੋ ਮਾਰ ਦੇਣਾ, ਖਤਮ ਕਰ ਦੇਣਾ ਜਨ, ਤੀਜੀ ਇਹ ਹਿੰਸਾ ਹੈ। ਇਹਨਾਂ ਨੂੰ ਬਿਨਾਂ ਦੇਰੀ ਤੋਂ ਤਿਆਗੇ, ਇਹ ਤਿਆਗੀ ਤਾਂ ਹੀ ਜਾਂਦੀ ਹੈ ਜੇ ਵਾਹਿਗੁਰੂ ਦਾ ਨਾਮ ਆਵੇਗਾ ਰਸਨਾ 'ਤੇ। ਫਿਰ ਹੀ ਮਨ ਅਤੇ ਤਨ ਜਿਹੜਾ ਪਵਿੱਤਰ ਹੋਵੇਗਾ, ਨਿਮਰਤਾ ਆ ਜਾਵੇ, ਕ੍ਰੋਧ ਦੀ ਬਜਾਏ ਅੰਦਰ ਨਿਮਰਤਾ ਆ ਜਾਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ, ਜਿਵੇਂ ਪਾਵਨ ਉਪਦੇਸ਼ ਰਾਹੀਂ ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਰਸਨਾ ਗੁਣ ਗੋਪਾਲ ਨਿਧ ਗਾਇਣ। ਇਹ ਭਾਈ ਇਹ ਜਿਹੜੀ ਰਸਨਾ ਹੈ, ਜੋ ਰਸਾਂ ਕਸਾਂ ਦਾ ਗਿਆਨ ਦਿੰਦੀ ਹੈ, ਹਰ ਵੇਲੇ ਰਸਾਂ ਕਸਾਂ ਦੇ ਵਿੱਚ ਖਾਣ ਦੇ ਲੱਭ ਵਿੱਚ ਹੀ ਡੁੱਬੀ ਰਹਿੰਦੀ ਹੈ, ਤਤਪਰ ਰਹਿੰਦੀ ਹੈ। ਇਹ ਰਸਨਾ ਗੁਣ ਗੋਪਾਲ ਨਿਧ ਗਾਇਣ, ਜੇਕਰ ਇਹ ਗੁਣ ਵਾਹਿਗੁਰੂ ਦੇ ਗੋਪਾਲ, ਜੋ ਪ੍ਰਿਥਵੀ ਦੀ ਪ੍ਰਤਪਾਲਣਾ ਕਰਨ ਵਾਲਾ ਸਾਜ ਰਚ ਕੇ ਰਚਨਾ ਨੂੰ, ਉਸ ਗੋਪਾਲ ਵਾਹਿਗੁਰੂ ਨਿਧ, ਜੋ ਨਿਧੀਆਂ ਦਾ ਖਜ਼ਾਨਾ ਹੈ, ਉਸ ਅਕਾਲ ਪੁਰਖ ਦੇ ਗੁਣ ਨਾਮ ਖੂਬੀਆਂ ਦਾ ਹੈ, ਉਹਦੇ ਖੂਬੀਆਂ ਨੂੰ ਗਾਇਣ, ਜਿਹੜੀ ਗਾਇਣ ਕਰਦੀ ਹੈ, ਗਾਇਣ ਕਰਨ ਲੱਗ ਪੈਂਦੀ ਹੈ, ਜਿਨ੍ਹਾਂ ਗੁਰਮੁਖਾਂ ਦੀ, ਜਿਨ੍ਹਾਂ ਨਾਮ ਦੇ ਅਭਿਆਸੀਆਂ ਦੀ ਗਾਉਂਦੀ ਹੈ, ਅਤੇ ਇਕਾਗਰ ਚਿੱਤ ਹੋ ਜਾਂਦੇ ਹਨ। ਸੋ ਜਿਹੜੀ ਰਸਨਾ ਵਾਹਿਗੁਰੂ ਦੇ ਗੋਪਾਲ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਨ ਵਾਲੀ ਬਣ ਜਾਂਦੀ, ਜੋ ਗੁਣਾਂ ਦਾ ਖਜ਼ਾਨਾ ਹੈ, ਜਿਹਦੇ ਵਿੱਚ ਗੁਣ ਇੰਨੀਆਂ ਖੂਬੀਆਂ ਨੇ ਕਿ ਮੁੱਕਦੀਆਂ ਨਹੀਂ ਹਨ ਕਦੇ, ਭਾਵੇਂ ਸਾਰੀ ਦੁਨੀਆ ਦੇ ਬੰਦੇ ਇਕੱਠੇ ਹੋ ਕੇ ਲੱਗ ਪੈਣ ਕਹਿਣ, ਉਹ ਬੇਅੰਤ ਹੈ। ਪਰ ਪ੍ਰਾਪਤੀ ਕੀ ਹੁੰਦੀ ਹੈ? ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਰਹਾਓ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਗੁਰਮੁਖਾਂ ਦੇ ਅੰਦਰ ਸ਼ਾਂਤ ਸ਼ਾਂਤੀ, ਮਨ ਦੀ ਸ਼ਾਂਤੀ, ਇਹਦੇ ਰਸਾਂ ਕਸਾਂ ਦੀ ਜਿਹੜੀ ਭੁੱਖ ਆ ਉਹਦੇ ਵੱਲੋਂ ਰੱਜ ਸੰਤੋਖ ਸ਼ਾਂਤ, ਜਿਹੜੀ ਸ਼ਾਂਤੀ ਸਹਿਜ ਸਹਿਜ ਅੰਦਰ ਦਾ ਟਿਕਾ, ਮਨ ਦਾ ਸੁੱਖ ਸੰਤੋਖ, ਰਹਿਸ ਨਾਮ ਆਨੰਦ ਦਾ ਹੈ, ਰਹੱਸ ਦਾ ਹੈ। ਮਨ ਉਪਜੇ ਉਸ ਹਿਰਦੇ ਵਿੱਚ ਇਹ ਸਭ ਕੁਝ ਪੈਦਾ ਹੋ ਜਾਂਦਾ ਹੈ। ਇਹ ਰਸਨਾ ਦੁਆਰਾ ਜਪੇ ਹੋਏ ਨਾਮ ਦੀ ਕਰਾਮਾਤ ਆ ਸਮਝੋ। ਜਿੰਨੇ ਅਵਗਣ ਨੇ ਸੋ ਸਾਰੇ ਮਿਟ ਜਾਂਦੇ ਨੇ, ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਇਹ ਰਸਨਾ ਦੁਆਰਾ ਗਾਉਂਦੇ ਹਨ ਉਹਨਾਂ ਦੇ ਕਮਾਏ ਹੋਏ ਅਵਗਣ ਸਾਰੇ ਨਾਸ ਹੋ ਜਾਂਦੇ, ਗੁਣ ਆ ਜਾਂਦੇ ਨੇ, ਅਵਗੁਣ ਕੱਟੇ ਜਾਂਦੇ ਹਨ। ਇਹ ਵੀ ਪਾਵਨ ਬਚਨ ਆਪ ਜੀ ਦੇ ਆਉਂਦੇ ਨੇ, ਰਸਨਾ ਗੁਣ ਗਾਵੈ ਹਰ ਤੇਰੇ, ਮਿਟੈ ਕਮਾਤੇ ਅਵਗੁਣ ਮੇਰੇ। ਹੇ ਸੱਚੇ ਪਾਤਸ਼ਾਹ, ਰਸਨਾ ਤੇਰੇ ਗੁਣ ਗਾਉਂਦੀ ਹੈ, ਜਿਵੇਂ ਜਿਵੇਂ ਤਦਾਕਾਰ ਹੁੰਦੀ ਹੈ, ਮੇਰੇ ਕਮਾਏ ਹੋਏ ਅਵਗੁਣ ਜਿਹੜੇ ਨੇ ਦੋਸ਼ ਹਨ ਉਹ ਸਾਰੇ ਮਿਟੀ ਜਾਂਦੇ ਨੇ। ਜਿਹੜੇ ਸੁਭਾਵਕ ਹਨ, ਅੰਦਰ ਸੁਭਾਅ ਦੇ ਪਏ ਹੋਏ ਦੋਸ਼ ਨੇ, ਸੰਸਕਾਰ ਪਏ ਹੋਏ ਨੇ ਜੂਨੀਆਂ 'ਚੋਂ ਆਏ ਹੋਣ ਕਰਕੇ, ਜਿਹੜੀਆਂ ਜਿਹੜੀਆਂ ਜੂਨੀਆਂ ਟੇਢੀਆਂ ਮੇਢੀਆਂ 'ਚੋਂ ਆਏ ਉਹ ਸੰਸਕਾਰ ਪਏ ਹੋਏ ਨੇ ਸੁਭਾਅ ਦੇ ਵਿੱਚ। ਜਿਵੇਂ ਜਿਵੇਂ ਰਸਨਾ ਦੁਆਰਾ ਸੱਚੇ ਪਾਤਸ਼ਾਹ ਤੁਹਾਡੇ ਗੁਣਾਂ ਨੂੰ ਗਾਉਂਦੇ ਹਨ, ਗਾਉਂਦੀ ਹੈ ਇਹ, ਮੇਰੇ ਕਮਾਏ ਹੋਏ ਅਵਗੁਣ ਜਿਹੜੇ, ਮਿਟੈ ਕਮਾਤੇ ਅਵਗੁਣ ਮੇਰੇ, ਸੋ ਉਹ ਸਾਰੇ ਮਿਟ ਜਾਂਦੇ ਨੇ। ਇਸ ਕਰਕੇ ਇਹਨੂੰ ਵਾਰ ਵਾਰ ਕਿਹਾ ਹੈ ਕਿ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨੇਕ ਵਾਰ ਕਰ ਬੰਦਨ ਸੰਤਨ ਊਹਾ, ਚਰਨ ਗੋਬਿੰਦ ਜੀ ਕੇ ਬਸਨਾ। ਇਹ ਮੇਰੀ ਰਸਨਾ ਤੂੰ ਵਾਹਿਗੁਰੂ ਦੀ ਕੀਰਤੀ ਕਰ, ਅਵਗਣਾਂ ਤੋਂ ਛੁੱਟ ਜਾਵੇਂ, ਗਾਉਣਾ ਕਰ ਵਾਹਿਗੁਰੂ ਦੀ ਕੀਰਤੀ ਨੂੰ। ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ, ਜਿਹੜੇ ਗੁਰਬਾਣੀ ਰਾਹੀਂ ਉਹਦੀ ਵਾਹਿਗੁਰੂ ਦੀ ਕੀਰਤੀ ਨੂੰ ਗਾਉਂਦੇ ਨੇ ਉਹ ਸਫਲੀ ਹੈ, ਸੁਖਦਾਈ ਦੇਣ ਵਾਲੀ ਹੈ, ਸੁੱਖ ਦੇ ਦਿੰਦੀ ਹੈ, ਸ਼ਾਂਤ ਸਹਿਜ ਸ਼ਾਂਤੀ। ਸੋ ਰੱਜ ਇਹਦਾ ਖਾਣ ਵਾਲਾ ਜਿਹੜਾ ਲੱਭ ਆ ਉਹਦੇ ਵੱਲੋਂ ਸ਼ਾਂਤੀ ਆ ਜਾਂਦੀ, ਸਬਰ ਸੰਤੋਖ ਆ ਜਾਂਦਾ ਹੈ। ਕਦੇ ਨਹੀਂ ਗੁਰਮੁਖ ਲਾਲਚ ਕਰਦੇ ਖਾਣ ਪੀਣ ਦਾ। ਸਹਿਜ ਸੋ ਮਨ ਦੀ ਸ਼ਾਂਤੀ, ਹਿਰਦੇ ਦਾ ਟਿਕਾ ਰੱਜ ਜਿਹੜਾ ਹੈ। ਮਨ ਉਪਜਿਓ ਰਹਿਸ ਮਨ ਉਪਜਿਓ, ਰਹਿਸ ਆਨੰਦ ਖੁਸ਼ੀ ਖੇੜਾ, ਇਹ ਸਭ ਕੁਝ ਮਨ ਦੇ ਵਿੱਚ ਉਹਨਾਂ ਦੇ ਉਪਜਿਓ ਪੈਦਾ ਹੋ ਗਿਆ ਹੈ। ਇਸੇ ਕਰਕੇ ਕਿਹਾ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਰਸਨਾ ਦੁਆਰਾ ਗਾਉਂਦਿਆਂ ਗਾਉਂਦਿਆਂ ਫਿਰ ਸੁਣਨ ਵਾਲੀ ਸਟੇਜ ਆ ਜਾਂਦੀ। ਸੋ ਬੈਕਰੀ ਮਧਮਾ ਪਸੰਤੀ ਤੋਂ ਪਰਾਂ ਵਿੱਚ ਪਹੁੰਚ ਜਾਂਦੇ ਨੇ, 82 ਪਰਾਂ ਵਿੱਚ ਫਿਰ ਰਸਨਾ ਵੀ ਰੁਕ ਜਾਂਦੀ ਹੈ। ਸੋ ਪਹਿਲਾਂ ਰਸਨਾ ਦੁਆਰਾ ਹੀ ਸਟਾਰਟ ਹੁੰਦਾ ਹੈ ਅਤੇ ਫਿਰ ਐਸਾ ਰਸ ਆਉਂਦਾ ਹੈ, ਮਨ ਜਦੋਂ ਰਹੱਸ ਜਦੋਂ ਚੌਥੀ ਸਟੇਜ ਵਿੱਚ ਪਹੁੰਚ ਜਾਂਦਾ ਇਹਦੇ ਬਲਬੂਤੇ, ਅਤੇ ਮਨ ਵਿੱਚ ਉਦੋਂ ਐਸਾ ਆਨੰਦ ਪੈਦਾ ਹੁੰਦਾ ਹੈ, ਸਗਲੇ ਦੁੱਖ ਪਲਾਇਣ, ਫਿਰ ਸਾਰੇ ਹੀ ਦੁੱਖ ਨਾਸ ਹੋ ਜਾਂਦੇ, ਫਿਰ ਕਿਸੇ ਤਰ੍ਹਾਂ ਦਾ ਵੀ ਚਿੰਤਾ ਝੋਰਾ ਨਹੀਂ ਰਹਿ ਜਾਂਦਾ, ਕਿਸੇ ਤਰ੍ਹਾਂ ਦਾ ਹਰਖ ਸ਼ੋਗ ਨਹੀਂ ਰਹਿ ਜਾਂਦਾ। ਸਗਲੇ ਦੁੱਖ ਪਲਾਇਣ, ਜਿੰਨੇ ਸਾਰੇ ਦੁੱਖ ਇਹ ਲੋਕ ਦੇ ਪਰਲੋਕ ਦੇ ਸਾਰੇ ਨਾਸ ਹੋ ਜਾਂਦੇ ਨੇ, ਰਹਾਉ ਪਲਾਇਨ ਭੱਜ ਜਾਂਦੇ ਨੇ, ਦੌੜ ਜਾਂਦੇ ਹਨ, ਪਲ ਦੇ ਵਿੱਚ ਹੀ ਲਾਈਨ ਲੱਗ ਜਾਂਦੀ, ਦੌੜ ਜਾਂਦੇ ਨੇ ਸਭ। ਰਹਾਉ ਜੋ ਮਾਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ, ਜਿਹੜੇ ਰਸਨਾ ਦੁਆਰਾ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਹਨਾਂ ਦੇ ਜੀਵਨ ਵਿੱਚ ਐਸੀਆਂ ਬਰਕਤਾਂ ਹੋ ਜਾਂਦੀਆਂ ਨੇ ਕਿ ਜੋ ਮਾਗੈ ਸੋਈ ਸੋਈ ਪਾਵੈ। ਜਿਹੜੇ ਨਿਹਾਲ ਹੋ ਜਾਂਦੇ ਨੇ ਗੁਰਮੁਖ, ਉਹ ਜੋ ਮੰਗਦੇ ਨੇ, ਜੋ ਵੀ ਸੱਚੇ ਪਾਤਸ਼ਾਹ ਦੇ ਕੋਲੋਂ ਮੰਗਦੇ ਹਨ, ਇੱਛਾ ਰੱਖਦੇ ਨੇ, ਆਸਾ ਰੱਖਦੇ ਹਨ, ਅਰਦਾਸ ਕਰਦੇ ਹਨ, ਸੋਈ ਸੋਈ ਪਾਵੈ, ਉਹੀ ਪਾ ਲੈਂਦੇ ਨੇ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਇਸ ਕਰਕੇ ਆਪਾਂ ਅਰਦਾਸ ਕਰਾਉਂਦੇ ਹਾਂ ਨਾ ਗੁਰਮੁਖਾਂ ਕੋਲੋਂ, ਉਹਨਾਂ ਦਾ ਵਰੋਸਾਇਆ ਹੋਇਆ ਜੀਵਨ ਹੁੰਦਾ, ਉਹਨਾਂ ਦੀ ਸੁਣੀ ਜਾਂਦੀ ਹੈ। ਹਰ ਵੇਲੇ ਗੁਣ ਗਾਉਣ ਵਾਲਾ ਹੀ ਤਾਂ ਜਨ ਆ, ਅਤੇ ਜਨ ਦੀ ਕਦੇ ਅਰਦਾਸ ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸੋ ਉਹ ਜੋ ਮਾਗਹਿ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਜੋ ਮੰਗਦੇ ਉਹੀ ਪਾਉਂਦੇ ਨੇ, ਉਹਨਾਂ ਨੂੰ ਤਾਂ ਬੋਲਣਾ ਵੀ ਨਹੀਂ ਪੈਂਦਾ, ਵੀ ਉਹ ਬੋਲ ਕੇ ਹੀ ਅਰਦਾਸ ਕਰਨ ਰੱਬ ਦੇ ਪਿਆਰੇ। ਉਹ ਤਾਂ ਚਿਤਵਨੀ ਜੋ ਕਰਦੇ ਨੇ, ਚਿਤਵਨੀ ਪੂਰੀ ਹੋਣ ਲੱਗ ਪੈਂਦੀ ਉਹਨਾਂ ਦੀ ਨਾਮ ਦੇ ਰਸੀਆਂ ਦੀ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ। ਮਹਾਰਾਜ ਜੀ ਕਹਿੰਦੇ ਜੋ ਜੋ ਸਾਧੂ ਜਨ ਚਿਤਵਨੀ ਕਰਦੇ ਆ ਨਾ, ਫੁਰਨਾ ਆਇਆ ਨਹੀਂ ਅਤੇ ਪੂਰਾ ਹੋਇਆ ਨਹੀਂ, ਉਹੀ ਰੱਬ ਉਸੇ ਵੇਲੇ ਮੰਨ ਲੈਂਦਾ, ਉਹਨਾਂ ਪ੍ਰਵਾਨ ਹੋ ਜਾਂਦਾ ਫੁਰਨਾ ਕੀਤਾ ਹੋਇਆ। ਸੋ ਜੋ ਮਾਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਫਿਰ ਉਹ ਜੋ ਮਾਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਗੁਣ ਗਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਜੋ ਆਪਣੇ ਮਾਲਕ ਤੋਂ ਮੰਗਦੇ ਹਨ, ਉਹੀ ਉਹੀ ਸੱਚੇ ਪਾਤਸ਼ਾਹ ਮਨ ਦੀਆਂ ਮੁਰਾਦਾਂ ਉਹਨਾਂ ਨੂੰ ਦਿੰਦਾ ਹੈ। ਸੋ ਇਸ ਕਰਕੇ ਕਿਹਾ, ਇੱਛਾ ਮਨ ਕੀ ਪੂਰੀ ਹੈ, ਜਪੀਐ ਸੁਖ ਸਾਗਰ। ਸਾਰੀਆਂ ਮਨ ਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਜੇ ਸੁੱਖਾਂ ਦੇ ਸਮੁੰਦਰ ਵਾਹਿਗੁਰੂ ਨੂੰ ਰਸਨਾ ਦੁਆਰਾ ਜਪਣ ਲੱਗ ਪਈਏ, ਇਹ ਜ਼ੁਬਾਨ ਦੁਆਰਾ ਉਚਾਰਨ ਲੱਗ ਜਾਈਏ ਉਹਦੇ ਨਾਮ ਨੂੰ। ਜੋ ਮਾਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਜੇਕਰ ਸੇਵ ਜਿਨ੍ਹਾਂ ਸੇਵੇ ਨੇ ਹਰੀ ਵਾਹਿਗੁਰੂ ਦੇ ਚਰਨ ਨਾਮ ਰੂਪੀ ਚਰਨ, ਚਿੱਤ ਚਰਨ ਨਾਮ, ਸੱਚੇ ਪਾਤਸ਼ਾਹ ਦੇ ਨਾਮ ਰੂਪੀ ਚਰਨ ਜੋ ਰਸਾਂ ਦਾ ਘਰ ਹਨ, ਰਸਾਇਣ, ਜੋ ਰਸਾਇਣ ਨਾਮ ਦਵਾਈ ਦਾ ਵੀ ਔਸ਼ਧੀ ਦਾ ਹੈ, ਸਾਰੇ ਰੋਗਾਂ ਨੂੰ ਕੱਟ ਦੇਣ ਵਾਲੀ ਔਸ਼ਧੀ ਦਵਾਈ ਹੈ, ਮਨ ਅਤੇ ਤਨ ਦੇ ਧਨ ਨੂੰ ਵੀ ਸਫਲਾ ਕਰ ਦਿੰਦੀ ਹੈ, ਜਿਹੜੀ ਐਸੀ ਔਸ਼ਧੀ ਦਵਾਈ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਦਾ ਸੇਵਨ ਕਰਦੇ ਨੇ ਰਸਨਾਂ ਦੁਆਰਾ, ਮਨ ਅਤੇ ਰਸਨਾ ਦੁਆਰਾ ਸੇਵਦੇ ਨੇ, ਇਹਨਾਂ ਦੋਵਾਂ ਹੱਥਾਂ ਨਾਲ ਸਮਝ ਲਓ ਚਰਨਾਂ ਛੂਹ ਲੈਂਦੇ ਹਨ, ਮਨ ਅਤੇ ਰਸਨਾ ਦੁਆਰਾ ਜਿਵੇਂ ਦੋ ਹੱਥਾਂ ਨਾਲ ਆਪਾਂ ਚਰਨ ਪਕੜਦੇ ਹਾਂ, ਇਵੇਂ ਜਿਹੜੇ ਗੁਰਮੁਖ ਸੇਵਦੇ ਨੇ ਮਨ ਲਾ ਕੇ ਵੀ ਅਤੇ ਜ਼ੁਬਾਨ ਲਾ ਕੇ ਵੀ, ਸੇਵ ਹਰ ਕੇ ਚਰਨ ਰਸਾਇਣ। ਉਹ ਫਿਰ ਦਵਾਈ ਦੀ ਨਿਆਈ ਕਾਟ ਕਰਦੇ ਨੇ, ਦਵਾਈ ਦੀ ਨਹੀਂ, ਜਿਹਨੂੰ ਕਿਹਾ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਸਾਰੇ ਰੋਗਾਂ ਦੀ ਦਵਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਜੋ ਪ੍ਰਾਪਤ ਜੋ ਮੰਗਦੇ ਨੇ ਉਹ ਪ੍ਰਾਪਤ ਹੁੰਦਾ ਹੈ, ਦੁਨੀਆ ਦੇ ਸੁੱਖ ਵੀ ਸਾਰੇ ਝੋਲੀ ਵਿੱਚ ਆ ਕੇ ਪੈ ਜਾਂਦੇ ਨੇ, ਇੱਛਾਵਾਂ ਵੀ ਪੂਰੀਆਂ ਹੋ ਜਾਂਦੇ ਨੇ, ਮਾਇਕੀ ਸੁੱਖ ਪਦਾਰਥਾਂ ਦੇ ਉਹ ਵੀ ਮਾਣਦੇ ਹਨ, ਗੁਰਮੁਖ ਅਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਵੀ ਆ ਜਾਂਦਾ ਰਸਾਇਣ, ਅਤੇ ਰੋਗ ਵੀ ਕੱਟੇ ਜਾਂਦੇ ਨੇ ਉਹਨਾਂ ਦੇ ਰੋਗ ਵੀ। ਜਨਮ ਮਰਨ ਦੋਹੂ ਅਤੇ ਛੂਟੈ ਭਵਜਲ ਜਗਤ ਤਰਾਇਣ। ਕਿੱਡੀ ਤਾਕਤ ਹੈ ਇਹਦੇ ਵਿੱਚ ਜੇ ਨਾਮ ਦੇ ਨਾਲ ਲੱਗ ਜਾਵੇ ਜ਼ੁਬਾਨ ਰਸਨਾ। ਮਹਾਰਾਜ ਜੀ ਮਿਹਰ ਕਰ ਰਹੇ ਨੇ ਫਿਰ ਜੰਮਣ ਅਤੇ ਮਰਨ, ਜਨਮ ਅਤੇ ਮਰਨ ਵਾਰ ਵਾਰ ਜਿਹੜਾ ਹੋਣਾ, 84 ਲੱਖ ਜੂਨੀਆਂ ਵਿੱਚ ਪੈਣਾ ਵਾ, ਇਹ ਲੋਕ ਲੇਖਾ ਜੋਖਾ ਜਿਹੜਾ ਜਿੰਨਾ ਕਰਮਾਂ ਦਾ ਹਿਸਾਬ ਆ, ਦੋਹੂ ਅਤੇ ਛੂਟੈ, ਇਹਨਾਂ ਦੋਵਾਂ ਤੋਂ ਛੁੱਟ ਜਾਂਦਾ ਹੈ, ਉਹ ਗੁਰਮੁਖ ਛੁੱਟ ਜਾਂਦੇ ਨੇ, ਸੁਰਖਰੂ ਹੋ ਜਾਂਦੇ ਹਨ। ਉਹਨਾਂ ਨੂੰ ਹੀ ਕਿਹਾ ਨਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ, ਭਾਈ ਗੁਰਦਾਸ ਸਾਹਿਬ ਜੀ ਨੇ। ਸੋ ਛੁੱਟ ਜਾਂਦੇ ਨੇ, ਦੋਹੂ ਅਤੇ ਛੂਟੈ, ਦੋਨਾਂ ਤੋਂ ਵੱਡੇ ਦੁੱਖਾਂ ਤੋਂ ਵਾਰ ਵਾਰ ਜਨਮ ਲੈਣਾ, ਮਰ ਕੇ ਆਉਣਾ, ਮੌਤ ਹੋਣੀ ਬੜਾ ਵੱਡਾ ਦੁੱਖ ਆ, ਬੜਾ ਡਰ ਹੁੰਦਾ ਮੌਤ ਦਾ। ਜਨਮ ਮਰਨ ਦੋਹੂ ਅਤੇ ਛੂਟੈ ਭਵਜਲ ਜਗਤ ਤਰਾਇਣ, ਭੈਦਾਇਕ ਜਿਹੜਾ ਸੰਸਾਰ ਸਮੁੰਦਰ ਹੈ, ਸੋ ਇਹਦੇ ਤੋਂ ਜਗਤ ਤਰਾਇਣ, ਇਸ ਜਗਤ ਤੋਂ ਜੰਮਣ ਮਰਨ ਵਾਲੇ, ਜਾ ਨਾਮ ਜੰਮਣ ਦਾ ਗਤ ਨਾਮ ਨਾਸ ਹੋਣ ਦਾ, ਜਿਹੜਾ ਪੈਦਾ ਹੋ ਹੀ ਜਾਂਦਾ ਅਤੇ ਖਤਮ ਹੋ ਹੀ ਜਾਂਦਾ ਹਰ ਰੋਜ਼, ਇਹ ਜਗਤ ਆ ਜੰਮਣ ਮਰਨ ਵਿੱਚ ਆਉਣ ਵਾਲਾ, ਤਰਾਇਣ ਇਹਦੇ ਤੋਂ ਆਪਣੇ ਆਪ ਨੂੰ ਤਰਾ ਲੈਂਦੇ ਨੇ, ਪਾਰ ਉੱਤਰ ਜਾਂਦੇ ਨੇ, ਫਿਰ ਨਹੀਂ ਇਹਦੇ ਵਿੱਚ ਆਉਂਦੇ ਇਹ ਜਨਮ ਤੋਂ ਬਾਅਦ, ਮਾਨਸ ਜਨਮ ਤੋਂ ਬਾਅਦ। ਇਹਨੂੰ ਇਸੇ ਕਰਕੇ ਮੋਲਕ ਪਾਇਆ ਨਾ ਕਿਹਾ ਹੈ, ਮਾਨਸ ਜਨਮ ਮੋਲਕ ਪਾਇਓ ਬਿਰਥਾ ਕਾਹੇ ਗਵਾਵੋ, ਸੋ ਸਾਧੋ ਗੋਬਿੰਦ ਕੇ ਗੁਣ ਗਾਵੋ। ਉਹ ਭਵਜਲ ਜਗਤ ਤਰਾਇਣ ਅਤੇ ਤਰਾ ਲੈਂਦੇ ਨੇ, ਆਪਣੇ ਆਪ ਨੂੰ ਤਰਾ ਲੈਂਦੇ ਹਨ, ਨਾਮ ਰੂਪੀ ਬੇੜੇ 'ਤੇ ਬੈਠ ਕੇ ਰਸਨਾ ਦੁਆਰਾ ਵਾਹਿਗੁਰੂ ਦੇ ਗੁਣ ਗਾ ਕੇ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ, ਦਾਸ ਬਣ ਜਾਂਦੇ ਨੇ, ਦਾਸਾ ਭਾਵ ਧਾਰਨ ਕਰਕੇ ਸੇਵਕ ਬਣ ਕੇ ਚੱਲਦੇ ਨੇ। ਖੋਜਤ ਖੋਜਤ ਤਤ ਵਿਚਾਰਿਓ, ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ, ਸੋ ਅਖੀਰ 'ਤੇ ਉਹ ਹੀ ਤੱਤ ਵਿਚਾਰਿਓ, ਇਹ ਤੱਤ ਨਿਚੋੜ ਵਿਚਾਰਨਾ ਕੀਤਾ ਹੈ, ਇਹੋ ਹੀ ਸਿਧਾਂਤ ਮਿਲਿਆ ਹੈ, ਤੱਤ ਕੱਢਿਆ ਹੈ ਕਿ ਦਾਸ ਗੋਬਿੰਦ ਪਰਾਇਣ, ਜਿਨ੍ਹਾਂ ਨੇ ਰਸਨਾ ਦੁਆਰਾ ਵਾਹਿਗੁਰੂ ਦੇ ਗੁਣ ਗਾਏ ਹਨ, ਉਹ ਦਾਸ ਰੱਬ ਦੇ ਪਿਆਰੇ ਸੇਵਕ ਗੋਬਿੰਦ ਪਰਾਇਣ, ਉਹਨਾਂ ਨੂੰ ਫਿਰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਗੁਣ ਗਾਉਣ ਨਾਲ ਐਸੇ ਹੀ ਆਨੰਦ ਪ੍ਰਾਪਤ ਹੁੰਦਾ, ਰਸ ਅਕਹਿ ਰਸ, ਫਿਰ ਉਹਨੂੰ ਉਹ ਛੱਡ ਨਹੀਂ ਸਕਦੇ। ਦਾਸ ਗੋਬਿੰਦ ਪਰਾਇਣ, ਉਹ ਗੋ ਜੋ ਬਾਣੀ ਦੁਆਰਾ ਬਿੰਦ ਜਾਣਨੇ ਯੋਗ ਆ, ਜਿਹਦਾ ਗਿਆਨ ਹੁੰਦਾ ਹੈ ਧਾਰਮਿਕ ਗ੍ਰੰਥਾਂ ਦੁਆਰਾ ਬਾਣੀ ਦੁਆਰਾ, ਉਹ ਗੋਬਿੰਦ ਅਕਾਲ ਪੁਰਖ ਦੇ ਪਰਾਇਣ ਨਾਮ ਆਸਰੇ ਦਾ ਹੈ, ਉਹਦੇ ਆਸਰੇ ਪਏ ਰਹਿੰਦੇ ਨੇ। ਪਰਾਇਣ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਫਿਰ ਉਹ ਰਸ ਨਹੀਂ ਛੱਡ ਸਕਦੇ। ਐਸਾ ਅਕਹਿ ਰਸ ਆ ਰੱਬ ਦੇ ਪਿਆਰੇ। ਭਗਤ ਕਬੀਰ ਸਾਹਿਬ ਜੀ ਨੇ ਇਸੇ ਕਰਕੇ ਕਿਹਾ ਸੀ, ਹੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਤੂੰ ਉਹ ਆਨੰਦ ਦੇ ਦਿੱਤਾ ਪਰਮਾਨੰਦ। ਚੌਥੀ ਭੂਮਿਕਾ ਜਿਹੜੀ ਤਿੰਨਾਂ ਗੁਣਾਂ ਦੀ ਲਾਹ ਦਿੱਤੀ, ਗੁਣ ਗਾਉਂਦਿਆਂ ਗਾਉਂਦਿਆਂ ਮਾਇਆ ਦੇ ਤਿੰਨੇ ਗੁਣ ਲੱਥ ਗਏ ਨੇ, ਸੋ ਚੌਥੀ ਗਿਆਨ ਵਾਲੀ ਅਵਸਥਾ ਦੇ ਦਿੱਤੀ ਆ। ਤੁਰਿਆ ਪਾਦੇ ਦੇ ਵਿੱਚ ਇੰਨਾ ਆਨੰਦ ਆ, ਹੁਣ ਜੇਕਰ ਤੂੰ ਛਿਨ ਮਾਤਰ ਵਿਸਾਰੇ ਫਿਰ ਸਾਡਾ ਕਾਹਦਾ ਜਾਉਣਾ ਵਾ, ਅਸੀਂ ਨਹੀਂ ਜਾਉ ਸਕਦੇ, ਫਿਰ ਸਮਝੋ ਮਰ ਗਏ ਮਰਨ ਤੋਲਿਆਂ। ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਆਧਾਰਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਸਾਡਾ ਜਾਉਣਾ ਕਿਵੇਂ ਹੋਵੇਗਾ ਜਦੋਂ ਤੇਰੇ ਰਾਮ ਨਾਮ ਦਾ ਸਾਨੂੰ ਆਸਰਾ ਨਾ ਮਿਲੇ, ਜਦੋਂ ਤੂੰ ਭੁੱਲ ਜਾਵੇਂ। ਇਸ ਕਰਕੇ ਕਿਹਾ ਸੀ ਕਿ ਸੱਚੇ ਪਾਤਸ਼ਾਹ, ਹੁਣ ਨਾ ਵਿਸਾਰਿਓ, ਇੱਕ ਛਿਨ ਮਾਤਰ ਵੀ ਨਾ ਭੁਲਾਇਓ। ਕਰਵਟ ਦੇ ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ। ਸੋ ਕਿਹਾ ਸੀ ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਛਿਨ ਮਾਤਰ ਜੇ ਭੁਲਾਉਂਦੇ ਹੋ, ਪਿੱਠ ਦਿੰਦੇ ਹੋ ਤਾਂ ਸਾਨੂੰ ਮਾਰਦੇ ਹੋ ਸੱਚੇ ਪਾਤਸ਼ਾਹ, ਇਦੋਂ ਤਾਂ ਕਰਵੱਤ ਜਿਹੜਾ ਆਰਾ ਦੇ ਦਿਓ ਸਿਰ ਦੇ ਉੱਪਰ, ਆ ਕਾਂਛੀ ਵਿੱਚ ਬਾਹਮਣ ਚੀਰੀ ਜਾਂਦੇ ਆ ਨਾ ਲੋਕਾਂ ਨੂੰ, ਰਾਜਿਆਂ ਨੂੰ, ਮੇਰੇ ਸਿਰ 'ਤੇ ਵੀ ਆਰਾ ਦੇ ਦਿਓ, ਇਦੋਂ ਤਾਂ ਮੈਨੂੰ ਚੀਰ ਦਿਓ ਪਰ ਆਪਦਾ ਨਾਮ ਨਾ ਭੁਲਾਏ। ਉਦੋਂ ਪਹਿਲਾਂ ਐਸਾ ਰਸ ਆ ਨਾਮ ਦਾ, ਸੱਚੇ ਪਾਤਸ਼ਾਹ ਕਰਵੱਤ ਭਲਾ ਨਾ ਕਰਵੱਟ ਤੇਰੀ, ਆਰਾ ਚੰਗਾ ਇਦੋਂ ਤਾਂ ਪਰ ਤੇਰੀ ਪਿੱਠ ਹੋ ਜਾਵੇ, ਤੂੰ ਭੁੱਲ ਜਾਵੇਂ, ਇਹ ਰਸ ਟੁੱਟ ਜਾਵੇ, ਨਹੀਂ ਮੈਨੂੰ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ। ਇਹ ਰਸਨਾ ਦੇ ਵਿੱਚ ਏਡਾ ਬਲ ਆ, ਏਡੀ ਤਾਕਤ ਆ ਵੀ ਉਹ ਨਾਮ ਦੇ ਅਕਹਿ ਰਸ ਵਿੱਚ ਲੈ ਜਾਂਦੀ ਹੈ, ਜਿਹਦਾ ਬਿਆਨ ਨਹੀਂ ਹੋ ਸਕਦਾ। ਸਭ ਦੁਨੀਆਂ ਦੀਆਂ ਭੁੱਖਾਂ ਸਭ ਰਸ ਕਸ ਥੱਲੇ ਰਹਿ ਜਾਂਦੇ ਨੇ। ਇਸੇ ਕਰਕੇ ਕਿਹਾ ਸੀ ਰਸ ਤੋਂ ਹੀ ਤਾਂ ਸ਼ੁਰੂ ਕੀਤਾ ਸੀ ਮਾਤਾ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸ਼ੱਕਰ ਖਵਾਉਣ ਤੋਂ, ਅਤੇ ਲਾਇਆ ਸੀ ਖੁਦਾ ਦੀ ਬੰਦਗੀ ਵਿੱਚ, ਪਰ ਜਦੋਂ ਆ ਗਿਆ ਐਸਾ ਕਹਿ ਰਸ, ਉਸ ਵੇਲੇ ਸਾਰੀਆਂ ਚੀਜ਼ਾਂ ਗਿਣਤੀਆਂ ਸ਼ੱਕਰ ਛੱਡ ਕੇ, ਉਸ ਵੇਲੇ ਕਿਹਾ ਸੀ ਮਾਤਾ ਸੱਚ ਆ, ਜਿਉਂਦੀ ਰਵੇਂ ਧੰਨ ਤੂੰ ਆ। ਪਤਾ ਨਹੀਂ ਕਿੰਨੀਆਂ ਕੁ ਅਸੀਸਾਂ ਉਸ ਮਾਤਾ ਨੂੰ ਦਿੱਤੀਆਂ ਜਦੋਂ ਨਾਮ ਦਾ ਇਹ ਕਹਿ ਰਸ ਆਇਆ, ਰਸਨਾ ਦੇ ਗੁਣ ਗਾਉਣ ਨਾਲ, ਬੰਦਗੀ ਕਰਨ ਨਾਲ। ਕਿਹਾ ਸੀ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਸਾਰੀਆਂ ਵਸਤੂਆਂ ਬਹੁਤ ਮਿੱਠੀਆਂ ਨੇ, ਪਰ ਸੱਚੇ ਪਾਤਸ਼ਾਹ ਤੇਰੇ ਨਾਮ ਦੇ ਬਰਾਬਰ, ਤੇਰੇ ਨਾਮ ਦੇ ਬਰਾਬਰ। ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮੀਠਾ, ਆਨ ਸਵਾਦ ਸਭ ਫੀਕੇ ਆ ਕਰ ਨਿਰਨਉ ਡੀਠਾ। ਹੋਰ ਸਵਾਦ ਸਭ ਫਿੱਕੇ ਨੇ, ਨਿਰਨਾ ਕਰਕੇ ਵੇਖ ਲਿਆ ਉਹਨਾਂ। ਦਾਸ ਗੋਬਿੰਦ ਪਰਾਇਣ, ਇਹ ਲੈ ਜਾਂਦੀ ਹੈ ਕਹਿ ਰਸ ਵਿੱਚ, ਨਾਮ ਦੇ ਕਹਿ ਰਸ ਵਿੱਚ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਸੋ ਦਾਸ ਗੋਬਿੰਦ ਪਰਾਇਣ, ਇਹੋ ਹੀ ਲੱਭਿਆ ਵੀ ਦਾਸ ਅਕਾਲ ਪੁਰਖ ਦੇ ਨਾਮ ਦੇ ਆਸਰੇ ਹੀ ਹੋ ਜਾਂਦੇ ਨੇ। ਅਵਿਨਾਸੀ ਖੇਮ ਚਾਹ ਹੈ ਜੇ ਨਾਨਕ, ਸਦਾ ਸਿਮਰਨ ਨਾਰਾਇਣ। ਧੰਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਸਦਾ ਲਈ ਅਵਿਨਾਸ਼ ਨਾ ਸੋਣ ਤੋਂ ਰਹਿਤ ਖੇਮ ਨਾਮ ਸੁੱਖ ਦਾ ਹੈ। ਅਚੁੱਤ ਸੁੱਖ ਆਤਮਾ ਦਾ ਇੱਕ ਰਸ ਆਨੰਦ, ਬ੍ਰਹਮ ਗਿਆਨ ਦੀ ਅਵਸਥਾ। ਜੇ ਇੱਕ ਰਸ ਬਿਨਾਂ ਟੁੱਟਣ ਤੋਂ ਸੁੱਖ ਚਾਹੁੰਦਾ ਵਾਂ, ਅਟੁੱਟ ਸੁੱਖ। ਜੇ ਚਾਹ ਹੈ ਜੇ ਨਾਨਕ, ਇਹ ਗੁਰਸਿੱਖਾ ਇਹ ਗੁਰਮੁਖਾ, ਜੇ ਚਾਹੁੰਦਾ ਹੈ ਨਾ ਤੂੰ ਇਹ ਪ੍ਰਾਪਤ ਹੋ ਜਾਵੇ, ਤਾਂ ਫਿਰ ਸਦਾ ਸਿਮਰ ਨਾਰਾਇਣ। ਫਿਰ ਰਸਨਾਂ ਦੁਆਰਾ ਵਾਹਿਗੁਰੂ ਦੇ ਗੁਣ ਗਾਵੀਂ, ਅਤੇ ਰਸਨਾਂ ਦੁਆਰਾ ਗਾਉਂਦਿਆਂ ਗਾਉਂਦਿਆਂ ਫਿਰ ਸਿਮਰਤੀ ਵਿੱਚ ਪਹੁੰਚ ਜਾਵੇਂ, ਪਰਾਂ ਬਾਣੀ ਵਿੱਚ, ਜਿੱਥੇ ਨਾਮ ਜਲ ਦਾ ਝਰਨਾ ਅੰਦਰੋਂ ਚੱਲ ਪੈਂਦਾ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਝਰਨਾ ਚੱਲਦਾ ਨਿੱਜਰੋਂ, ਗੁਰਮੁਖ ਬਾਣੀ ਅੱਗੜ ਕਢਾਵੈ। ਸੋ ਸਦਾ ਸਿਮਰ ਨਾਰਾਇਣ, ਫਿਰ ਸਦਾ ਸਿਮਰ। ਇੱਕ ਰਸ ਇਸ ਅਵਸਥਾ ਵਿੱਚ ਪਹੁੰਚ, ਇਹ ਰਸਨਾਂ ਦੁਆਰਾ ਮਿਲੇਗੀ, ਸਦਾ ਸਿਮਰਨ ਵਾਲੀ, ਚਿੰਤਨ ਵਾਲੀ ਇੱਕ ਰਸ। ਵਾਹਿਗੁਰੂ ਨਾਲ ਸਿਮਰਨ ਵਾਲਾ ਬਣ, ਚਿੰਤਨ ਵਿੱਚ ਪਹੁੰਚਿਆ ਜਾਵੇ, ਚਿੰਤਨ ਵਿੱਚ, ਜਿੱਥੇ ਜ਼ੁਬਾਨ ਵੀ ਨਹੀਂ ਹਿਲਦੀ। ਫਿਰ ਸੋ ਸਮਾਧੀ ਲੱਗ ਜਾਂਦੀ, ਸਮਾਧੀ ਵਿੱਚ ਪਹੁੰਚ ਜਾਂਦਾ, ਉੱਥੇ ਜਾ ਕੇ ਉੱਥੇ ਹੈ ਖੇਮ ਸੁੱਖ ਆਨੰਦ ਇੱਕ ਰਸ। ਸੋ ਐਸਾ ਆਨੰਦ ਜਿਹੜਾ ਟੁੱਟਦਾ ਨਹੀਂ, ਸਰੀਰ ਛੱਡਣ ਤੋਂ ਬਾਅਦ ਵੀ ਨਹੀਂ ਨਾਸ ਹੁੰਦਾ ਹੈ, ਅਮਰ ਆਨੰਦ ਸਰੂਪ ਆ ਆਤਮਾ। ਜੇ ਉਹਨੂੰ ਚਾਹੁੰਦਾ ਤਾਂ ਫਿਰ ਸਦਾ ਆਲਸ ਛੱਡ ਕੇ ਗੁਰਸਿੱਖਾ ਫਿਰਨਾ, ਹਿਸਾਬ ਕਿਤਾਬ ਕਰੀ ਵੀ ਇਕੱਲੀਆਂ ਪੰਜ ਬਾਣੀਆਂ ਹੀ ਪੜ੍ਹਨੀਆਂ ਵਾ। ਸੋ ਫਿਰ ਸਿਮਰ ਸਦਾ ਅਭਿਆਸ ਕਰ, ਕਾਰ ਕਰਦਾ ਹੋਇਆ ਨਿਰੰਕਾਰ ਦੇ ਨਾਲ ਜੁੜ, ਇਹ ਗੁਰਮੁਖ ਦੀ ਸੋ ਅਵਸਥਾ ਹੈ। ਸਤਿਗੁਰੂ ਕਿਰਪਾ ਕਰਨ, ਗੁਰਮੁਖ ਨੂੰ ਤਾਂ ਇੱਥੋਂ ਤੱਕ ਲਿਖਿਆ ਗੁਰਮੁਖ ਰੋਮ ਰੋਮ ਹਰ ਧਿਆ, ਉਹਦਾ ਤਾਂ ਰੋਮ ਰੋਮ ਰਸਨਾ ਬਣ ਜਾਂਦਾ ਵਾ, ਧਿਆਉਂਦਾ ਹੈ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਵਿਨਾਸੀ ਖੇਮ ਚਾਹ ਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।